ਬਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਪਹਿਲੀ ਗੱਲ ਤੇ ਇਹਦੇ ਅਰਥ ਕੀ? ਭਾਈ ਸਾਹਿਬ ਨੇ ਇਹ ਵਾਰਤਕ ਚ ਕਹਿੰਦੇ ਆ ਗਾਉਂਦੇ ਨੇ, ਇਹਦਾ ਮਤਲਬ ਇਹ ਜਿਹੜੀ ਤੁਸੀਂ ਵਾਰ ਪੜ੍ਹਨ ਲੱਗੇ ਹੋ ਇਹਦੀਆਂ ਪੌੜੀਆਂ ਦੇ ਨਾਲ ਸਲੋਕ ਗੁਰੂ ਨਾਨਕ ਸਾਹਿਬ ਦੇ ਵੀ ਨੇ, ਕਿਉਂਕਿ ਆਮ ਤੌਰ ਤੇ ਪੌੜੀਆਂ ਕਿਸੇ ਗੁਰੂ ਸਾਹਿਬ ਦੀ ਹੁੰਦੀ, ਸਲੋਕ ਦੂਜਿਆਂ ਦੇ ਹੁੰਦੇ ਆ। ਇਹ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਆ ਟੁੰਡੈ ਅਸ ਰਾਜੈ ਕੀ ਧੁਨੀ, ਧੁਨੀ ਦਾ ਤੇ ਤਰਸ ਕਿ ਬਾਬੀਓ ਇਸ ਵਾਰ ਨੂੰ ਕੀਰਤਨ ਕਰਨ ਵਾਲਿਓ ਉਸ ਤਰਜ ਵਿੱਚ ਪੜਿਓ ਜਿਹੜੀ ਤਰਜ ਵਿੱਚ ਟੁੰਡੇ ਅਸਰਾਜ ਦੀ ਵਾਰ ਗਾਈ। ਨੌ ਧੁਨੀਆਂ ਮੈਂ ਅਰਜ਼ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਨੇ, ਥੋੜੀ ਜੀ ਇਹ ਬੇਨਤੀ ਵੀ ਇਹ ਜਿਹੜੀਆਂ ਧੁਨੀ ਹੈ ਟੁੰਡੇ ਅਸਰਾਜ ਕੀ, ਇਹ ਕੀ ਹੈ? ਮੈਂ ਬੇਨਤੀ ਕਰਾਂ, ਮੈਨੂੰ ਇਹ ਤਾਂ ਨੀ ਪਤਾ ਵੀ ਭਾਈ ਸਾਹਿਬ ਜਾਨਣ ਇਹ ਲੱਭਦੀਆਂ ਬਹੁਤ ਘੱਟ ਹੈ ਹੀ ਨਹੀਂ, ਪਰ ਇਹਦੀ ਹਿਸਟਰੀ ਕੀ ਹੈ ਕਿ ਟੁੰਡਾ ਅਸਰਾਜ ਕੌਣ ਸੀ? ਅਸਲ ਚ ਇਹ ਜੀ ਤਿੰਨ ਸ਼ਬਦ ਬਣਦੇ ਨੇ, ਇੱਕ ਟੁੰਡਾ, ਇੱਕ ਅਸ ਤੇ ਤੀਜਾ ਰਾਜ। ਇਹ ਬਾਬਾ ਜੀ ਲਿਖ ਕੇ ਗਏ ਵੀ ਇਹ ਟੁੰਡੇ ਅਸਰਾਜ ਕੀ ਧੁਨੀ ਹੈ, ਇਹਦੇ ਪਿੱਛੇ ਜਿੰਨੀਆਂ ਨੌ ਧੁਨੀਆਂ ਨੇ ਉਹਨਾਂ ਪਿੱਛੇ ਕੀ ਹਿਸਟਰੀ ਹੈ, ਟੁੰਡਾ ਅਸਰਾਜ ਕੌਣ ਸੀ? ਇਹ ਮੈਂ ਆਪ ਜੀ ਨੂੰ ਥੋੜਾ ਜਿਹਾ ਬੇਨਤੀ ਕਰਨ ਲੱਗਾ, ਇਹ ਕਿਉਂ ਧੁਨੀ ਗਈ? ਆਖਰ ਕੋਈ ਬੰਦਾ ਨਹੀਂ ਹੋਵੇਗਾ ਜਿਹੜਾ ਨਾਂ ਦਿੱਤਾ? ਕਿਤੇ ਮਹਾਰਾਜ ਨੇ ਕਿਹਾ ਵੀ ਇਹ ਵਾਰ ਗਾਇਓ ਜਿਹੜੀ ਬਾਬਰ ਦੀ ਗਾਉਂਦੇ ਲੋਕ, ਬਾਬਰ ਦੀਆਂ ਵਾਰਾਂ ਵੀ ਗਾਈਆਂ? ਗੁਰੂ ਸਾਹਿਬ ਨੇ ਕਿਹਾ ਨਹੀਂ, ਟੁੰਡੇ ਅਸਰਾਜ। ਅਸਲ ਚ ਇੱਕ ਰਾਜਾ ਹੋਇਆ ਸਾਰਿਆਂ, ਇਹਨੂੰ ਕਹਾਣੀ ਨਹੀਂ ਸਮਝਣਾ, ਜੋ ਬਾਣੀ ਚ ਹੈ ਮੈਂ ਉਹਦੀ ਵਿਆਖਿਆ ਕਰ ਲੈਂਦਾ। ਇਹ ਸਾਰਨ ਬਹੁਤ ਨੇਕ ਬੰਦਾ ਸੀ ਰਾਜਾ, ਇਹਦੇ ਘਰ ਵਿੱਚ ਇਹਦੀ ਪਤਨੀ ਦੀ ਕੁੱਖ ਤੋਂ ਪੁੱਤਰ ਦਾ ਜਨਮ ਹੋਇਆ, ਉਹਦਾ ਨਾਮ ਅਸ ਰੱਖਿਆ। ਅਸ ਨਾਮ ਰੱਖਿਆ, ਸਮਾਂ ਲੰਘੀ ਗਿਆ, ਮਾਂ ਨੇ ਆਪਣੇ ਬੁੱਚੇ ਬੱਚੇ ਨੂੰ ਤਲੀਮ ਬਹੁਤ ਕਮਾਲ ਦੀ ਦਿੱਤੀ, ਪਿਓ ਨੇ ਚੰਗੀ ਪਰਵਰਿਸ਼ ਕੀਤੀ। ਜਦੋਂ ਸਾਰਨ ਦੀ ਉਮਰ ਬੁਢੇਪਾ ਸ਼ੁਰੂ ਹੋਇਆ, ਰੱਬ ਦੀ ਕਰਮੀ ਅਸ ਦੀ ਮਾਂ ਤੇ ਸਾਰਨ ਦੀ ਵਾਈਫ ਦੀ ਘਰਵਾਲੀ ਦੀ ਡੈਥ ਹੋ ਗਈ, ਮੌਤ ਹੋ ਗਈ। ਰਾਜੇ ਨੇ ਕੀ ਕੀਤਾ? ਸਾਰਨ ਨੇ, ਰਾਜਭਾਗ ਸੀ, ਉਹਨੇ ਦੂਸਰਾ ਵਿਆਹ ਕਰਾ ਲਿਆ। ਇਹਨਾਂ ਰਾਜਿਆਂ ਮਹਾਰਾਜਿਆਂ ਦੀਆਂ ਵੀ ਰੱਬ ਹੀ ਬਖਸ਼ਿਸ਼ ਕਰੇ। ਬਸ ਗੁਰੂ ਅਰਜਨ ਸਾਹਿਬ ਦਾ ਇੱਕ ਬਚਨ, ਦਾਨ ਪਰਾ ਪੂਰਬੇਨ ਕੁਚੰਤੇ ਮਹੀਤੇ, ਪੂਰਬਲੇ ਦਾਨ ਕਰਕੇ ਰਾਜ ਭਾਗ ਮਿਲ ਗਿਆ, ਵਿਪਰੀਤ ਬੁੱਧੀ, ਵਿਪਰੀਤ ਬੁੱਧੀ ਨੂੰ ਮਾਰਤ ਲੋਕਾਂ, ਜਦੋਂ ਰਾਜ ਭਾਗ ਤੇ ਬਹਿੰਦੇ ਲੋਕਾਂ ਨੂੰ ਗੋਲੀਆਂ ਮਾਰ ਕੇ ਟੈਂਕਾਂ ਥੱਲੇ ਦੇ ਕੇ ਜੰਮਿਆਂ ਨੂੰ ਸਾੜ ਰਿਹਾ, ਬਾਬਾ ਜੀ ਕਹਿੰਦੇ ਨਾਨਕ ਚੰਕਾਲ ਦੁੱਖ ਭੋਗ ਉੱਠੇ। ਫਿਰ ਸੁਣੋ, ਦਾਨ ਪਰਾ ਪੂਰਬੇਨ ਕੁਚੰਤੇ ਮਹੀਤੇ, ਵਿਪਰੀਤ ਬੁੱਧੀ ਨੂੰ ਮਾਰਤ ਲੋਕਾਂ, ਜਦੋਂ ਬੁੱਧੀ ਤੇ ਪਰਦੇ ਪੈ ਜਾਣ ਆਪਣੇ ਉਹਨੂੰ ਮਾਰਦੇ ਆ, ਤੇ ਮਹਾਰਾਜ ਕਹਿੰਦੇ ਆ ਨਾਨਕ ਚੰਨ ਕਾਲ ਉੱਠੇ। ਇਸ ਰਾਜੇ ਨੇ ਮੌਤ ਪਤਨੀ ਦੀ ਹੋਈ ਦੂਜਾ ਵਿਆਹ ਕਰਾ ਲਿਆ। ਜਦੋਂ ਵਿਆਹ ਹੋਇਆ ਉਹ ਬੀਬੀ ਦੀ ਉਮਰ ਤੋਂ ਬਹੁਤ ਛੋਟੀ ਸੀ, ਉਹਨੂੰ ਵਿਆਹ ਕੇ ਲਿਆਇਆ। ਅਸਰਾਜ ਦੀ ਉਮਰ ਇਸ ਦੀ ਮਈ ਮਤਰਾਨ ਮਾਂ ਦੇ ਨੇੜੇ ਤੇੜੇ, ਇਹ ਪੂਰਨ ਦੀ ਘਟਾ ਵਰਗਾ, ਲੂਣਾ ਚ ਪੂਰਨ ਵਰਗ। ਅਸ ਜਾਂਦਾ ਹੈ, ਉਸ ਨੂੰ ਮਾਂ ਕਹਿੰਦਾ, ਉਹ ਸ਼ਬਦ ਦਾ ਵਿਰੋਧ ਕਰਦੀ ਕਿ ਮਾਂ ਕਹਿੰਦਾ, ਉਹ ਆਪਣੇ ਵੱਲੋਂ ਮੰਦੀ ਮੇਤ ਨਾਲ, ਮੰਦੀ ਨਜ਼ਰ ਨਾਲ ਇਹਨੂੰ ਵਾਸ਼ਨਾ ਚ ਅੰਨੀ ਹੋਈ ਮੰਦ ਕਰਮ ਲਈ ਪ੍ਰੇਰਿਤ ਹੈ। ਪਰ ਅਸ ਜਿਹੜਾ ਉਹ ਇੱਕ ਸ਼ਬਦ ਕਹਿੰਦਾ ਹੈ ਕਿ ਤੂੰ ਮੇਰੀ ਮਾਂ ਦੀ ਥਾਂ ਤੇ ਹੈ, ਤੂੰ ਮੇਰੀ ਮਾਂ ਹੈ। ਇੰਨੇ ਸ਼ਬਦ ਸੁਣਦਾ ਹੈ, ਉਹ ਮਾਂ ਵਿੱਚੋਂ ਨਿਕਲਦਾ ਹੈ। ਉਹ ਜਿਹੜੀ ਇਹ ਰਾਣੀ, ਉਹ ਆਪਣੇ ਤਨ ਦੇ ਬਸਤਰ ਪਾੜ ਕੇ ਚਰਿੱਤਰ ਰੱਖਦੀ ਏ, ਵਾਂਗ ਖਲਾਰ ਕੇ ਪੱਟਦੀ ਏ, ਆਪਣੇ ਚਿਹਰੇ ਤੇ ਨੌਂਦਰਾ ਮਾਰਦੀ ਏ। ਜਦੋਂ ਸਾਰਨ ਆਉਂਦਾ ਤੇ ਉੱਚੀ ਸਾਰੀ ਸਿਆਪਾ ਕਰਕੇ ਕਹਿੰਦੀ ਏ, ਅੱਜ ਤਾਂ ਰੱਬ ਤੋਂ ਬਚ ਗਈਆਂ, ਤੇਰਾ ਪੁੱਤਰ ਮੇਰੀ ਇੱਜ਼ਤ ਲੁੱਟਣ ਲੱਗਾ ਸੀ। ਇਹਦੇ ਚ ਤਾਂ ਕੀ ਚੋਗਾ ਚੇਤੇ ਰੱਖਿਓ, ਜਦੋਂ ਰੱਬ ਕਿਸੇ ਨੂੰ ਬਰਕਤ ਦਿੰਦਾ ਤਾਂ ਨੀਅਤ ਸਾਫ਼ ਹੋਵੇ, ਦੁੱਖ ਤੋਂ ਬਾਅਦ ਵੀ ਉੱਚੀਆਂ ਥਾਵਾਂ ਦੇ ਦਿੰਦਾ। ਉਹਨੇ ਕਿਹਾ ਤੇਰਾ ਪੁੱਤਰ ਮੇਰੀ ਪੱਤ ਨੂੰ ਹੱਥ ਪਾਉਣ ਲੱਗਾ। ਉਸ ਅੰਨੇ ਹੋਏ ਨੇ ਵਾਸਨਾ ਦੇ ਬਾਪ ਨੇ ਸਾਰਿਆਂ ਨੇ ਵਜ਼ੀਰ ਨੂੰ ਬੁਲਾ ਕੇ ਕਹਿੰਦਾ, ਅਸਰਾਜ ਨੂੰ ਪਕੜੋ, ਇਹਨੂੰ ਜੰਗਲ ਚ ਜਾ ਕੇ ਕਤਲ ਕਰੋ। ਕਤਲ ਕਰਨ ਤੋਂ ਬਾਅਦ ਇਹਦੀ ਬਾਡੀ ਦਾ ਕੋਈ ਅੰਗ ਦਰਬਾਰ ਵਿੱਚ ਲਿਆ ਕੇ ਮੈਨੂੰ ਦਿਖਾ ਲਓ, ਮੈਨੂੰ ਯਕੀਨ ਹੋ ਜਾਏ ਕਿ ਮੌਤ ਹੋ ਗਈ। ਅਸਰਾਜ ਨੂੰ ਅਸ ਨੂੰ ਪਕੜ ਕੇ ਬਾਹਰ ਲੈ ਜਾਂਦੇ, ਜਲਾਬ ਜੰਗਲ ਚ ਲੈ ਗਏ। ਵਜ਼ੀਰ ਗਿਆ, وزیر نے ایک گل پوچھی کہ میں آس سچ دسی تو یہ پاپ کیتا تو باپ سامنے کیوں نہیں بولیا تو یہ پاپ کیتا اس وروتھے کہ پاپ کرنا تا دور دی گل میں تا پھرنا بھی نہیں کبھی بنایا بچے وہ میری ماں ہے کہ پھر آ کی ہوا وہ کہہ اصلیت وہ مت واسنا سی میں ایک گل کہی سی تو میری ماں ہے انہیں چرتر کھیڑ دیتا ہے کہنے لگا پھر تو کیوں نہیں دربار چ بولیا وزیر کہہ اگو اس کہ جی میں دربار چ بولتا میری ماں سی وہ جیون داغی ہو جانا سی بندے کا کریکٹر تھی دیکھو کہنا انہوں نے ماں کیا ہے میں ماں سے تو بال والا مجھے بڑھ دے تھی وزیر کے من چاہ کر جی میں واپس جانا تو رانی کے درد داغ لگتا ہے اس وقت پھر وزیر نے اس دا ہاتھ وڈ دیتا یہ ٹونڈا کر دیتا یہ تو شبد بنیا ٹونڈا یہ ہاتھ کٹ دیتا یہ کوئی سر دیتا ہاتھ لے کے بادشاہ کو چلا گیا سارے ہاتھ دکھایا ہاتھ دکھایا راجے کو راجا خوش ہو گیا رب کی کرنی اس ہوں خون نکل رہا ہے بچہ پکارے گا نہیں وہ خوچ بیٹھا جی خائے خائے کنگر بھرتا ہے این دیر میں بنجارے لنگے انہیں خوہ تو پانی لینا سی من چایا آواز کا دی تھلے دیکھا خون لال ایک نوجوان ہاتھ کٹیا انہوں باہر کٹیا بنجاریا کے کول جی آج پس دے دیں اس طرح یہ وپاریاں کول سی یہاں نے ملم پٹی کر کے وہ خون روک دیتا یہ بنجارے پھر لے گئے وپار کرنا دوسرے ملک چ لے گئے اتے جا کے انہوں نے بازار دھوبی کو ویچ دیتا سنو راجے کا پتر دوش کی لگا ماں مرن تو بعد ہاتھ کٹیا گیا اس ٹنڈے ہاتھ سے پٹیاں بچیاں انہیں دھوبی خرید کے لے گیا دھوبی کے گھر اولاد کوئی نہیں سی دھوبی کے نال کپڑے دھو لگ گیا پر جب انہیں روٹی کھانی جا بہنا جا گل کرنی دھوبی کے دھوبن نے ایک گل آپس کہنی یہ بچہ کسی آم کا گھر نہیں یہ کسی راجے کا شہزادہ ہے یہ روٹی کھان کا طریقہ یہ بولن کا طریقہ انہیں ماں باپ کا بہت ادب کیا سما آیا جس راج میں دھوبی رہے اس راجے کی سنتان کوئی نہیں وہ نولد ہے وہ پتر کی کوئی نہیں رب جی کرنی اس راجے کی ڈیتھ ہوگی موت ہوگی ہوں وزیر نے آپس میں یہ سلاح کی بھی نہ یہ پتر نہ دھی کوئی بھی نہیں سویرے راج تلک نو دیا گے آپس میں سلاح کر کے کیا بھی ایک کام کرو اس وقت انہوں نے شہر کے گیٹ سن ایس گیٹ نو جڑا سب تو پہلا سویرے کھولے گا دروازے میں وہ سارا راجا ہوئے وہ کسی ذات کا ہوئے کسی مذہب کا ہوئے سارا راجا ہوئے یہ انہوں نے اپنے والوں جیونٹ بنا دیتی وزیر اندر بیٹھ کے باہر نہیں کسی نکلنا کیونکہ گل لیک نہ ہو جائے اسراج اس دھوبی نے کہہ دیتا پتر ٹونڈے نے بھی اج بلد نو رات نو پچے پا دی کھرلی کھرلی شبد اجے سمجھ دیو نا جی اگاں نہیں نیانیا سمجھنا بھی پچے پا دیو یہ خوراک پا دے سلکتے پتر اپنا کپڑے بہت نے دھونے نے کہا ٹھیک انہیں رات پچے یا جو خوراک سی کھرلی چ پا دیتی تے سلکتے اٹھنا سی ویلے سے جدو پیو نے آواز دیتی دھوبی نے کیا آسوں بھی بلد کھول لیا دیکھا بلد ہے ہی نہیں رات ان کلے میں بلنا بھول گیا بھول کر آ گیا ودھاتا وہ ترتیباں بنا دیا انہیں کہا پتا جی میں بھول گیا رات بلد نہیں بنے ہو کتنے نکل گئے انہیں پھر لب وہ کہنا جی جی شہر تو باہر نکل گیا ہوئے سب تو پہلا سبقتے اس راج نے جا کے گیٹ کھول دیتا وہ شہر کا گیٹ کھولیا جب دروازے کا کھڑے کھلا وزیراں نے جو کیا سی انہوں پکڑ لیا انہیں کہا میں چور نہیں میں دھوبی کو کام کرنا میں بھی کیا ہوا یہ نہیں دسیا میں راجے کا پتر ہاں انہیں کہا تینوں کچھ نہیں کہتے راجے کی رات کی موت ہو گئی وہ ڈیتھ تو پہلا تینوں راج تلک دین لگے دیکھو قسمت کیویں گھومتی بندی انہوں پھر دربار سجایا انہوں راج تلک دیتا گیا یاد رکھو خون میں ہے سے حکومت کرنے والے گن کیونکہ راجے کا پتر رانی کا پتر کہ اس راج پہلا اس سی پھر ٹونڈا بنیا ہوں راجا بن گیا شبد ورتے گئے اس راج لوگ کہنے لگ پائے ٹونڈا اس راج یہ پھر جدو سنگھاسن سے بیٹھا इन्हें पिछले राजे नालों भी कमाल का राज प्रबंध किया, पूरी प्रजा आशिश कर उठी। लोग कहते सन धोबी का पुत्र नहीं, पर उन्हें धोबी के धोबर महल च लिया, बाहर नहीं रखे, समा लग्या। हुण जिहड़ी राणी ने तोहमत लाई सी मतरेई मां ने, कई साल लंघे उहदी कुख च दो पुत्र जन्म लिया, एक दा नाम खान सुल्तान सी, एक दा नाम सरदूल राय सी। उस राजे ने घर दो पुत्र पैदा हुए, खान सुल्तान ते सरदूल राय। सारंगे दे प्यो ते राज विच काल पै गया, वह बुजुर्ग हो चुका है, पुत्र जिहड़े ने कहने च नहीं, काल पै गया। उन्हें अपने वजीर नूं कहा भी तू किसे होर मुल्क भी जा, पठे दठे पठा खाना परजा मर्जी पी के तो अन्न लभ के लिया। वह लभदा लभांदा कई राजा नूं लंघ के अखीर से वह टूडे असराज के राज में आ गया। आया वह वजीर जिन्हें खत कटिया, उन्हें देखा कि इतने सुकाल है, सुकाल दर से कोई सोका नहीं, परजा सारी सुखी। वजीर ने कहा मैं फलाने मुल्क चो आया, मैं वजीर है, इतों का राजा कौन? जिन्हों पुछो कहने के राजा कहता रब है साडा, रब है साडा। उहदे मन च आया मैं देखा तो सही कौन। जो भरे दरबार च गया तो अस राज अपने हाथ उत्ते कपड़ा पा के सिंहासन से बैठा है, उन्हें पहचान दे तो असराज है, वजीर ने पहचान लिया, यह राजा बन गया। वजीर सामने गया, जब बोल के कहता है राजन मैं फरियादी आया, पुकार करना आया। उस वक्त अस ने पहचान लिया वह वजीर गए, उस सिंहासन छद के फिर थल आ गया। उन्हें वजीर ने छाती न लाया, पूछ रहे तू किवें आया? तो कहता मैं इस करके आया तेरे बाप के राज में काल पै चुके, लोग भुख ना मरते हैं। फिर सारी गल उन्हें पता लगी भी किवें किवें अस राज राजा बने हैं। उन्हें पहली गल पूछी मेरी मां का की हाल है, मेरी मां किस तरह है? उन्हें कहा तेरे दो भरा हो। वजीर ने मान दिता, उन्हें अन्न धन बहुत कुछ दिता, एक पैसा नहीं लिया। जदों वजीर वापस गया तो सारे बड़ा खुश होया भी अन्न मिल गया, परजा दे चार दिन निकल जाएंगे। उन्हें पूछा किन्ने पैसे लगे? वजीर पैर पड़ के कहता जी मैंने बख्श देने तेन सच्चाई दसनी, कल दसा। राजा कहना मैं अन्न बारे पूछना, कहना मैं तेन सच्चाई दसन लगा। इकल्या जाके कहना तेरे पुत्र ने पाप नहीं किया, राणी की नीयत मारी नहीं, कहना तेरा पुत्र जिंदा है, मैं सिर्फ हाथ कट के लिया सन, मारिया नहीं सी। उदों हुण टुंडा असरार कहिंदे आ, जदों पता लगा जिंदा है, जिहड़े मतरे भरा सन उन्हां ने प्यो नूं चुक के कैद कर दिता। खान सुल्तान ते सरदूल राय ने कैद कटिया। उस वक्त कहिंदे ने फिर सारे ने एक चिट्ठी लिखी, वजीर ने भेजी, उन्हें चिट्ठी लिख के कहा मेरे बच्चे मैनू बख्श दे, मैं बड़ा वड्डा पाप कीता, तेरी किस्मत सी वजीर ने तेनूं बचा दिता, अज तेरा बुढ़ा बाप तेरे भरावां दे हत्थों कैद खाने च गलदा पिया है, ते धर्मी पुत्र एक बारी मैनूं कैद तो छड़ा, मैं राज भाग तेनूं देना चाहुंदा। यह चिट्ठी असराज कोल गई, फिर असराज फौजां लैके चलिया, क्योंकि वार दा संबंध सूरमे नाल, नौ दियां नौ धुनियां सूरमियां रिलेटड ने। यह फिर फौज लैके चलिया, इधर सारंग के वह मतरे जे पुत्र भरा ने दे, वो पुत्र दूजी राणी चो, यह दोनों भरा अपने चचेरे भरावों लैके मैदान में आए, दोनों पासों तो गहरे जंग होया। अखीर से रब ने फतेह असराज में दी। जदों असराज ने बाप का कुंडा खोलिया, बाप ने गलबकड़ी च लिया, वो भुब्बा मार के रोए, खिमा मंगी, फिर बाप ने परजा कच्ची की दरबार के। वजीर ने सारी दास्तान सुनाई कि असराज कौन है, एदा करैक्टर की सी, ए किन्ना चंगा, असी जुल्म की कीता। जदों भरे हुए दरबार विच इनू राज तिलक दिता गया, फिर उस वक्त ढाडियां ने एदी सूरम गद्दी ते करैक्टर की वार गाई। गुरु ने कहा सिखो आसा की वार उस तर्ज विच गायो जिहड़ी टूंडे असराजे दी तर्ज है। इहदी स्टोरी सच कहानी है। उस वार दियां जिन्नी कु पढ़ी भाई साहब, इस वार दियां पौड़ियां लगियां सब तो पहला डॉक्टर चरण सिंह ने, भाई वीर सिंह जी के पिता ने, यह इतों शुरू होंगी। भबकिया शेर सरदूल राय रण मारू वजे, खान सुल्तान वड़ सूरमे विच रंगदे गजे, खत लिखे ਟੁੰਡੇ ਸਰਾਜੂ ਪਾਂਤ ਸਹੀ ਅਜੇ ਟਿੱਕਾ ਸਾਰੀ ਬਾਪ ਨੇ ਦਿੱਤਾ ਭਰ ਲੱਜੇ ਫਤਿਹ ਪਾਏ ਅਸਰਾਜ ਜੀ ਸ਼ਾਹੀ ਪਰ ਗੱਜੇ ਜਦੋਂ ਇਹ ਗਾਇਆ ਫਤਿਹ ਪਾਏ ਅਸਰਾਜ ਜੀ ਸ਼ਾਹੀ ਪਰ ਗੱਜੇ ਇਹ ਇੱਕ ਪੌੜੀ ਹੈ ਉਸ ਵਾਰ ਦੀ ਇਹਦੀਆਂ ਪੰਜ ਤੁਕਾਂ ਨੇ ਆਸਾ ਕੀ ਵਾਰ ਦੀ ਇੱਕ ਬਾਈਵੀਂ ਪੌੜੀ ਛੱਡ ਕਿਉਂਕਿ ਬਾਈਵੀਂ ਪੌੜੀ ਦੀਆਂ ਛੇ ਤੁਕਾਂ ਨੇ ਇੱਕੀ ਪੌੜੀਆਂ ਜਿਹੜੀਆਂ ਨੇ ਉਹਨਾਂ ਦੀਆਂ ਪੰਜ ਪੰਜ ਹੀ ਤੁਕਾਂ ਨੇ ਤੇ ਉਸ ਨੂੰ ਮੇਲ ਖਾਂਦੀ ਸੀ ਉਹ ਮਹਾਰਾਜ ਨੇ ਕਿਹਾ ਇਹਨੂੰ ਇਸ ਤਰ੍ਹਾਂ ਗਾਇਓ ਮੈਂ ਤਾਂ ਥੋੜਾ ਜਿਹਾ ਤੁਹਾਨੂੰ ਇਸ਼ਾਰਾ ਕੀਤਾ ਪਿਆਰਿਓ ਗੁਰੂ ਗ੍ਰੰਥ ਸਾਹਿਬ ਚ ਖਜ਼ਾਨਾ ਇੰਨਾ ਕੁ ਭਰਿਆ ਪਿਆ ਜੇ ਪੀੜ੍ਹੀ ਦਰ ਪੀੜ੍ਹੀ ਰੋਜ਼ ਬੰਦਾ ਬੋਲਦਾ ਰਹੇ ਪੀੜ੍ਹੀ ਦਰ ਪੀੜ੍ਹੀ ਕਹਿਣਾ ਮੈਂ ਕਈ ਪੀੜ੍ਹੀਆਂ ਤੋਂ ਬਾਅਦ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੁਕੰਮਲ ਵਿਆਖਿਆ ਨਹੀਂ ਹੋ ਸਕੀ ਇੰਨਾ ਕੋਈ ਭਰਿਆ ਪਿਆ ਹੈ।